ਦੀਪਕ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਹਰ ਫੀਲਡ ਦੇ ਵਿੱਚ ਨਾ ਇੱਕ ਕੰਮ ਹੁੰਦਾ ਕਿ ਜਿਹੜੇ ਕੋਈ ਵਿਅਕਤੀ ਕੰਮ ਕਰ ਰਹੇ ਹੁੰਦੇ ਨੇ, ਉਹਨਾਂ ਦਾ ਆਪਸ 'ਚ ਕੰਪੈਰੀਜ਼ਨ ਹੁੰਦਾ, ਭਾਵੇਂ ਖਿਡਾਰੀ ਹੋਣ ਕਿ ਫਲਾਨਾ ਖਿਡਾਰੀ ਇੱਦਾਂ ਖੇਡਦਾ, ਇਹ ਇੱਦਾਂ ਕਿਉਂ ਨਹੀਂ ਕਰਦਾ। ਕੁਝ ਲੋਕ ਬ੍ਰੌਡਕਾਸਟਰਸ ਦਾ ਵੀ, ਪੱਤਰਕਾਰਾਂ ਦਾ ਵੀ ਇਹ ਕੰਪੈਰੀਜ਼ਨ ਕਰਦੇ ਨੇ। ਅਸੀਂ ਰੈਸਟੋਰੈਂਟ 'ਚ ਖਾਣਾ ਖਾਣ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਫਲਾਨੇ ਦਾ ਆਲ ਸਵਾਦ ਬਣਾਉਂਦੇ ਆ, ਇੱਥੇ ਗੱਲ ਉਹ ਬਣਦੀ ਨਹੀਂ। ਹਾਂ, ਹਰ ਤਾਂ ਗੱਡੀ ਫਲਾਨੀ ਚੰਗੀ ਹੈ, ਇਹ ਗੱਡੀ ਉਹ ਤੋਂ ਬਿਹਤਰ ਹੈ ਜਾਂ ਜੋ ਵੀ ਹੈ। ਸੋ ਇੱਦਾਂ ਦੀ ਗੱਲ ਚੱਲਦੀ ਰਹਿੰਦੀ ਹੈ। ਸ਼ਹਿਰਾਂ ਦਾ ਕੰਪੈਰੀਜ਼ਨ ਹੁੰਦਾ, ਮੁਲਕਾਂ ਦਾ ਕੰਪੈਰੀਜ਼ਨ ਹੁੰਦਾ। ਇਸੇ ਤਰ੍ਹਾਂ ਸਿਆਸਤਦਾਨਾਂ ਦੀ ਵੀ ਤੁਲਨਾ ਕੀਤੀ ਜਾਂਦੀ ਹੈ ਲੋਕਾਂ ਵੱਲੋਂ। ਅਤੇ ਇੱਕ ਜਿਹੜੀ ਗੱਲ ਹੁਣ ਇੱਕ ਚਰਚਾ ਦੇ ਵਿੱਚ ਬਣੀ ਹੋਈ ਹੈ ਵੀ ਜਿਵੇਂ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਅੜ ਜਾਂਦੇ ਨੇ ਕਈ ਵਾਰੀ, ਜਿਸ ਤਰ੍ਹਾਂ ਉਹ ਅੱਡਾ ਲੈ ਲੈਂਦੇ ਨੇ ਸਰਕਾਰ ਦੇ ਨਾਲ, ਫਰੰਟ ਫੁੱਟ 'ਤੇ ਆ ਕੇ ਸਿੱਧਾ ਹੀ ਕਈ ਵਾਰੀ ਵੰਗਾਰ ਦਿੰਦੇ ਨੇ, ਇੱਦਾਂ ਦੀ ਚੀਜ਼ ਪੰਜਾਬ ਦੇ ਵਿੱਚ ਵੇਖਣ ਨੂੰ ਕਿਉਂ ਨਹੀਂ ਮਿਲਦੀ? ਕਿਉਂਕਿ ਜਿਹੜੀ ਉਹ ਬਾਗੀ ਤਾਸੀਰ ਹੈ ਪੰਜਾਬ ਅਤੇ ਬੰਗਾਲ ਦੀ, ਉਹ ਬਰਾਬਰ ਹੈ, ਉਹ ਇਤਿਹਾਸ ਉਸ ਗੱਲ ਦਾ ਗਵਾਹ। ਸੋ ਜੇ ਬੰਗਾਲ ਦੇ ਮੁੱਖ ਮੰਤਰੀ ਉਹ ਇੰਨਾ ਖੁੱਲ੍ਹ ਕੇ ਬੋਲਦੇ ਨੇ, ਪੰਜਾਬ ਵਾਲੇ ਕਿਉਂ ਨਹੀਂ ਬੋਲਦੇ?
ਬਿਲਕੁਲ ਵਿਜੇ ਜੀ, ਇਹ ਸਵਾਲ ਤੁਹਾਡਾ ਬਹੁਤ ਵਾਜਬ ਹੈ ਕਿ ਪੱਛਮੀ ਬੰਗਾਲ ਦਾ ਖੇਤਰ ਜਾਂ ਸਮੁੱਚਾ ਬੰਗਾਲ ਦਾ ਖੇਤਰ, ਅਤੇ ਚਾਹੇ ਉਹ ਵੰਡਿਆ ਗਿਆ ਚਾਹੇ ਉਹ ਹੈ ਨਾ, ਅਤੇ ਇੱਧਰ ਪੰਜਾਬ ਵਾਲਾ ਖੇਤਰ ਚਾਹੇ ਵੰਡਿਆ ਗਿਆ, ਪਰ ਤਸੀਰ ਹੈ ਜਿਹੜੀ ਉਹ ਬਿਲਕੁਲ ਇਸੇ ਤਰੀਕਾ ਕਰਦੀ ਹੈ ਕਿ ਆਜ਼ਾਦੀ ਦੀ ਲੜਾਈ ਦਾ, ਖਾਸ ਕਰਕੇ ਜਦੋਂ ਹਵਾਲਾ ਆਉਂਦਾ ਹੈ ਧੱਕੇਸ਼ਾਹੀ ਦੇ ਖਿਲਾਫ ਲੜਨ ਦਾ, ਜਦੋਂ ਹਵਾਲਾ ਆਉਂਦਾ ਤਾਂ ਕਿਹਾ ਜਾਂਦਾ ਕਿ ਬੰਗਾਲ ਅਤੇ ਪੰਜਾਬ ਵਾਲੇ ਇੱਕੋ ਤਰੀਕਾ ਕਰਨ ਨਾਲ ਲੜਦੇ ਨੇ।
ਜੀ,
ਪਰ ਸਿਆਸਤ 'ਚ ਆ ਕੇ ਮਤਲਬ ਕਈਆਂ ਦੀ ਰੀੜ੍ਹ ਦੀ ਹੱਡੀ ਟੁੱਟ ਜਾਂਦੀ ਹੈ, ਕਈਆਂ ਦੀ ਰੀੜ੍ਹ ਦੀ ਹੱਡੀ ਰਹਿੰਦੀ ਉਹ ਨਹੀਂ, ਸੋ ਇਸ ਲਈ ਫਿਰ ਉੱਥੇ ਇਹ ਤੁਲਨਾ ਬਹੁਤ ਔਖੀ ਹੋ ਜਾਂਦੀ ਹੈ। ਜਿਹੜੀ ਸਵਾਲ ਤੁਸੀਂ ਕਰ ਰਹੇ ਹੋ, ਇਹ ਸਮੇਂ ਕੇਂਦਰ ਦੀਆਂ ਜਿੱਥੇ ਜਿੱਥੇ ਸਰਕਾਰਾਂ ਨਹੀਂ ਹੈਗੀਆਂ ਉੱਥੇ ਉੱਥੇ ਕੇਂਦਰ ਆਪਣੀ ਮਨ ਮਰਜ਼ੀ ਕਰ ਰਿਹਾ। ਮਤਲਬ ਡਬਲ ਇੰਜਨ ਵਾਲੇ ਫਾਰਮੂਲੇ ਦੇ ਤਹਿਤ ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਇਹ ਪ੍ਰਚਾਰ ਪ੍ਰਧਾਨ ਮੰਤਰੀ ਦੇ ਮੂੰਹ ਤੋਂ ਕਿਉਂ ਆਵੇ ਕਿ ਡਬਲ ਇੰਜਨ ਦੀ ਸਰਕਾਰ ਹੋਊਗੀ ਤਾਂ ਤੁਹਾਡਾ ਨੂੰ ਫਾਇਦਾ ਹੋਊਗਾ। ਮਤਲਬ ਹਰ ਸੂਬੇ ਨੇ ਇੱਕ ਸਰਕਾਰ ਚੁਣੀ ਹੈ ਤੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹਰ ਸਰਕਾਰ ਨਾਲ ਤਾਲਮੇਲ ਕਰਨਾ, ਫਿਰ ਉੱਥੇ ਡਬਲ ਵਾਲਾ ਫਾਰਮੂਲਾ ਕਿਹੜਾ ਆ ਗਿਆ ਕਿ ਸਾਡੀ ਪਾਰਟੀ ਵਾਲੀ ਸਰਕਾਰ ਚੁਣੋ
ਜੀ।
ਪਰ ਜਿਨ੍ਹਾਂ ਜਿਨ੍ਹਾਂ ਸੂਬਿਆਂ 'ਚ ਭਾਜਪਾ ਤੋਂ ਬਿਨਾਂ ਦੀ ਸਰਕਾਰ ਹੈ, ਉਹਨਾਂ ਉਹਨਾਂ ਸੂਬਿਆਂ ਦੇ ਵਿੱਚੋਂ ਜਿੱਥੇ ਕਾਂਗਰਸ ਤੋਂ ਬਿਨਾਂ ਭਾਜਪਾ ਵਾਲੀਆਂ ਸਰਕਾਰਾਂ ਨੇ, ਉਹ ਸਰਕਾਰਾਂ ਖਾਸ ਕਰਕੇ ਮਤਲਬ ਨਾ ਤਾਂ ਉਹ ਰਾਸ਼ਟਰੀ ਪਾਰਟੀ ਦੇ ਹਵਾਲੇ ਨਾਲ ਉਸ ਤਰੀਕਾ ਕਰਦੀਆਂ ਸਰਕਾਰਾਂ ਨੇ, ਤੇ ਨਾ ਉਹ ਮਤਲਬ ਬੀਜੇਪੀ ਤੇ ਜੇ ਕਾਂਗਰਸ ਨੂੰ ਇੱਕ ਪਾਸੇ ਛੱਡ ਦੋ ਤਾਂ ਉਹਨਾਂ ਸਰਕਾਰਾਂ ਦੇ ਨਾਲ ਕੇਂਦਰ ਕਿਹੋ ਜਿਹਾ ਵਤੀਰਾ ਕਰ ਰਿਹਾ। ਲਗਭਗ ਜਿਸ ਪੀੜ ਦੇ ਵਿੱਚੋਂ ਪੰਜਾਬ ਲੰਘ ਰਿਹਾ ਉਸੇ ਪੀੜ ਚੋਂ ਬੰਗਾਲ ਵੀ ਲੰਘ ਰਿਹਾ, ਪੱਛਮੀ ਬੰਗਾਲ ਵੀ ਉਸੇ ਪੀੜ ਦਾ ਸਾਹਮਣਾ ਕਰ ਰਿਹਾ। ਉਹੀ ਕੇਂਦਰੀਕਰਨ ਵਾਲਾ ਹਵਾਲਾ, ਉਹੀ ਧੱਕੇਸ਼ਾਹੀ, ਉਹੀ SIR ਵਾਲਾ ਮਸਲਾ, ਉਹੀ ਫੰਡਾਂ ਵਾਲਾ ਮਸਲਾ, ਸਾਰਾ ਕੁਛ ਹੈ। ED, CBI, ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਕੇਂਦਰੀ ਏਜੰਸੀਆਂ ਕਿਵੇਂ ਵਧੀਕੀ ਕਰਦੀਆਂ ਨੇ, ਪੰਜਾਬ ਦੇ ਕਿੰਨੇ ਮਾਮਲੇ ਨੇ, ਇੱਥੋਂ ਤੱਕ ਕਿ ਹੋਰ ਛੱਡੋ ਮਤਲਬ ਕਿ ਉਹ ਸੱਚੇ ਨੇ ਝੂਠੇ ਨੇ ਅਦਾਲਤ 'ਚ ਸਾਬਤ ਹੋਣਗੇ। ਕੇਜਰੀਵਾਲ ਤੇ ਉਹਨਾਂ ਦਾ ਸਾਰਾ ਲਾਣਾ ਬਾਣਾ ਦਿੱਲੀ ਵਾਲਾ ਫਸਿਆ ਹੋਇਆ ਨਾ ਕਿੰਨੇ ਮਾਮਲਿਆਂ 'ਚ, ਉਹ ਬੇਸ਼ੱਕ ਭੱਜ ਕੇ ਪੰਜਾਬ ਬੈਠੇ ਨੇ, ਪਰ ਤਾਂ ਵੀ ਮੈਨੂੰ ਦੱਸ ਦਿਓ ਪੰਜਾਬ ਦੇ ਮੁੱਦਿਆਂ 'ਤੇ ਗੱਲ ਛੱਡੋ, ਆਪਣੇ ਲੀਡਰਾਂ ਲਈ ਵੀ ਕਿੰਨੀ ਕੁ ਲੜਾਈ ਲੜ ਪਾਉਂਦੇ ਨੇ
ਜੀ।
ਅੱਜ ED ਦੀ ਰੇਡ ਪਈ ਮਮਤਾ ਬੈਨਰਜੀ ਦੇ ਸੂਬੇ ਦੇ ਵਿੱਚ, ਤੇ ਉਸ ਰੇਡ ਦਾ ਡਟ ਕੇ ਵਿਰੋਧ ਕਰਨ ਦੇ ਲਈ ਸਾਹਮਣੇ ਆ ਗਈ ਬੀਬੀ, ਅੜ ਗਈ, ਰੌਲਾ ਪੈ ਗਿਆ ਜੀ ਕਿ ਦਸਤਾਵੇਜ਼ ਖੋਲ ਰਹੀ ਹੈ ਜੀ, ED ਦੇ ਛਾਪੇਮਾਰੀ 'ਚ ਇਹ ਕਰ ਰਹੀ ਹੈ ਜੀ, ਹੈ ਨਾ, ਤੇ ਜੀ ED ਅਦਾਲਤ ਪਹੁੰਚ ਗਈ ਜੀ ਮਮਤਾ ਬੈਨਰਜੀ ਦੇ ਖਿਲਾਫ ਕਿ FIR ਕਰਾਉਣੀ ਹੈ ਜੀ, ਸਾਡੇ ਕੰਮ 'ਚ ਦਖਲ ਹੈ। ਅਦਾਲਤ ਦੇ ਬਾਹਰ ਜਿੱਦਾਂ ਲੋਕਾਂ ਦਾ ਹੜ ਆਇਆ
ਜੀ,
ED ਦੀ ਉਸ ਪਟੀਸ਼ਨ ਦੀ ਸੁਣਵਾਈ 'ਤੇ ਰੋਕ ਲੱਗ ਗਈ, ਕਿਉਂਕਿ ਲੋਕ ਮਾਹੌਲ ਇੱਕ ਆਪਣੇ ਆਪ 'ਚ ਜਵਾਬ ਹੁੰਦਾ, ਇੱਕ ਆਪਣੇ ਆਪ 'ਚ ਇੱਕ ਸਬੂਤ ਹੁੰਦਾ, ਇੱਕ ਪੱਖ ਹੁੰਦਾ, ਪਰ ਮਮਤਾ ਬੈਨਰਜੀ ਇਕੱਲੀ ਇਸੇ ਸਾਰੇ ਨਹੀਂ ਕਿ ਲੋਕ ਆ ਗਏ ਤੇ ਮਾਮਲਾ ਇੱਥੇ ਰਫਾ ਦਫਾ ਹੋ ਗਿਆ। ਉਹ ਕਹਿੰਦੀ ਅਮਿਤ ਸ਼ਾਹ ਮੇਰੇ ਕੋਲ ਤੇਰੇ ਖਿਲਾਫ਼ ਪੈਨ ਡਰਾਈਵ ਹੈ, ਮੈਂ ਬਿਨਾਂ ਮਤਲਬ ਤੋਂ ਪ੍ਰਤੀਕਿਰਿਆ ਦਿੰਦੀ, ਜੇ ਮੈਨੂੰ ਛੇੜੋਗੇ ਫਿਰ ਮੈਂ ਬਖਸ਼ੂਗੀ ਨੀ। ਉਹ ਕਹਿੰਦੀ ਮੇਰੇ ਕੋਲ ਤੁਹਾਡਾ ਸਾਰਾ ਹਿਸਾਬ ਕਿਤਾਬ ਪਿਆ ਕਿ ਕੋਲੇ ਦੀ ਖਾਨ ਚੋਂ ਕਿਵੇਂ ਤੁਸੀਂ ਕਮਿਸ਼ਨ ਖਾਂਦੇ ਹੋ। ਇਹ ਇੱਕ ਸੂਬੇ ਦੀ ਮੁੱਖ ਮੰਤਰੀ ਕਹਿ ਰਹੀ ਹੈ, ਇੱਕ ਪਾਸੇ ਕਲਕੱਤਾ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ
ਜੀ,
ਦੂਏ ਪਾਸੇ ਦਿੱਲੀ ਦੇ ਵਿੱਚ ਗ੍ਰਹਿ ਮੰਤਰੀ ਦੇ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਬਾਹਰ TMC ਦੇ ਤ੍ਰਿਣਮੂਲ ਕਾਂਗਰਸ ਦੇ 8 ਮੈਂਬਰ ਪਾਰਲੀਮੈਂਟ ਪ੍ਰਦਰਸ਼ਨ ਕਰਦੇ ਨੇ, ਪੁਲਿਸ ਧੱਕਾ ਮੁੱਕੀ ਕਰਦੀ ਹੈ। ਮਤਲਬ ਆਪਾਂ ਇਹੀ ਗੱਲ ਤਾਂ ਵਿਜੇ ਜੀ ਕਿੰਨੀ ਵਾਰ ਕੀਤੀ ਹੈ
ਜੀ,
ਕਿ ਕੇਂਦਰ ਦਾ ਜਦੋਂ ਜਦੋਂ ਹਮਲਾ ਹੁੰਦਾ, ਜਦੋਂ ਜਦੋਂ ਵਧੀਕੀ ਹੁੰਦੀ ਹੈ, ਤਦ ਤਦ ਸਾਡੀ ਸਰਕਾਰ ਟਵੀਟ ਤੇ, ਮੀਡੀਆ ਦੇ ਬਿਆਨ ਤੇ, ਜਾਂ ਆਪਾਂ ਇਹ ਕਹਿ ਲਈਏ ਕਿ ਜੀ ਸਪੈਸ਼ਲ ਸੈਸ਼ਨ ਬੁਲਾ ਕੇ ਮਤਾ ਪਾ ਕੇ ਇਹ ਲੜਾਈ ਲੜਦੀ ਹੈ। ਆਪਾਂ ਅਕਸਰ ਗੱਲ ਕੀਤੀ ਹੈ ਨਾ
ਜੀ
ਕਿ ਸਿਆਸੀ ਲੜਾਈ ਕਿਉਂ ਨਹੀਂ ਲੜਦੀ ਸਾਡੀ ਜਮਾਤ, ਸਾਡੇ ਸਿਆਸੀ ਆਗੂ ਸੱਤਾਧਾਰੀ ਧਰਤੀ ਦੀ ਲੜਾਈ ਕਿਉਂ ਨਹੀਂ ਲੜਦੇ। ਇੱਕ ਦਿਨ ਚ ਮਮਤਾ ਬੈਨਰਜੀ ਆ ਗਈ ਨਾ ਕਲਕੱਤੇ ਤੋਂ ਲੈ ਕੇ ਦਿੱਲੀ ਤੱਕ, ਅਗਲਿਆਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰਤਾ ਨਾ ਕਿ ਆ ਜਾਓ,
ਜੀ
ਕਹਿੰਦੇ ਜਿਹੜੇ ਪਲੇਟਫਾਰਮ ਤੇ ਖੇਡੋਗੇ ਉਸੇ ਖਿਲਾਉਂਗੇ। ਕਹਿੰਦੇ ਤੁਸੀਂ ਸੋਚਦੇ ਹੋ ਕਿ ਰਾਜਸਥਾਨ ਮੰਗ, ਬਿਹਾਰ ਮੰਗ, ਹਰਿਆਣੇ ਮੰਗ, ਇੱਥੇ ਵੀ ਧੱਕਾ ਕਰ ਲਓਗੇ, ਮੈਂ ਨਹੀਂ ਹੋਣ ਦਿੰਦੀ ਜਦ ਤੱਕ ਹੈਗੀ ਆ। ਸੋ ਘੱਟੋ ਘੱਟ ਚਾਹੇ ਆਪਣੀ ਨਿੱਜੀ ਸਿਆਸਤ ਲਈ, ਚਾਹੇ ਅਗਲੀ ਵਾਰ ਦੀ ਕੁਰਸੀ ਲਈ, ਚਾਹੇ ਸੂਬੇ ਦੇ ਹੱਕਾਂ ਲਈ, ਅਗਲੀ ਕੇਂਦਰ ਨਾਲ ਅੱਡਾ ਲੈਂਦੀ ਤਾਂ ਦਿਖਦੀ ਹੈ। ਤੇ ਜਿਹੜੇ ਕਹਿੰਦੇ ਅਸੀਂ ਅੰਦੋਲਨ ਚੋਂ ਜਨਮੇ, ਅਸੀਂ ਕ੍ਰਾਂਤੀਕਾਰੀ ਮੁਹਿੰਮ ਚੋਂ ਜਨਮੇ, ਹੈ ਅਸੀਂ ਪਿੰਡਾਂ ਚੋਂ ਆਏ, ਅਸੀਂ ਸੂਬਿਆਂ ਚੋਂ ਆਏ, ਉਹਨਾਂ ਦੇ ਪ੍ਰੋਗਰਾਮ ਅੱਜ ਕੱਲ੍ਹ ਲਵਲੀ ਯੂਨੀਵਰਸਿਟੀ ਦੇ ਅੰਦਰ ਹੁੰਦੇ ਨੇ, ਪਿੰਡਾਂ 'ਚ ਵੀ ਨਹੀਂ ਹੁੰਦੇ, ਚੱਲਣੀ ਸੀ ਸਰਕਾਰ ਪਿੰਡਾਂ 'ਚੋਂ ਸੱਥਾਂ 'ਚੋਂ।
ਜੀ
ਸੋ ਇਸ ਲਈ ਇਹ ਤੁਲਨਾ ਹੁੰਦੀ ਰਹੇਗੀ ਕਿ ਇੱਕ ਪਾਸੇ ਉਹ ਔਰਤ ਹੈ ਨਾ ਜਿਹੜੀ ਕਹਿੰਦੇ ਆ ਕਿ ਦਲੇਰ ਸ਼ੇਰ ਨਹੀਂ ਮੰਗ ਲੜਦੀ ਹੈ, ਇੱਕ ਪਾਸੇ ਸਾਡੇ ਵਾਲਾ ਮਾਸਟਰ ਜੀ ਦਾ ਮੁੰਡਾ ਹੈ ਤੇ ਜਿਹੜਾ ਕੇਂਦਰ ਮੂਹਰੇ ਵੀ ਨਹੀਂ ਕੁਸਕਦਾ, ਕੇਜਰੀਵਾਲ ਮੂਹਰੇ ਵੀ ਨਹੀਂ ਕੁਸਕਦਾ, ਤੇ ਫਿਰ ਅਸੀਂ ਜੇ ਮਮਤਾ ਅੜ ਸਕਦੀ ਹੈ, ਮਮਤਾ ਲੜ ਸਕਦੀ ਹੈ, ਤਾਂ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨਹੀਂ ਕੇਂਦਰ ਮੂਹਰੇ ਪੰਜਾਬ ਦੇ ਮਸਲਿਆਂ ਲਈ ਅੜ ਸਕਦੇ, ਲੜ ਸਕਦੇ? ਇਹ ਤੁਲਨਾ ਹੁੰਦੀ ਰਹੇਗੀ ਜਨਾਬ।
ਅੱਛਾ ਦੀਪਕ ਜੀ, ਇੱਕ ਗੱਲ ਹੋਰ, ਜਦੋਂ ਅਸੀਂ ਪਿਛਲੇ ਦਹਾਕਿਆਂ ਦੇ ਵਿੱਚ ਜੇ ਸਿਆਸਤ ਵੇਖੀਏ, ਜਦੋਂ ਕਈ ਵਾਰੀ ਆਪਣੀ ਕੋਈ ਉਪਲਬਧੀ ਦਿਖਾਉਣ ਨੂੰ ਨਹੀਂ ਹੁੰਦੀ ਤਾਂ ਲੋਕਾਂ ਦਾ ਧਿਆਨ ਭਟਕਾਉਣ ਦੇ ਲਈ ਬਹੁਤ ਕੁਝ ਕੀਤਾ ਜਾਂਦਾ ਸਰਕਾਰਾਂ ਵੱਲੋਂ। ਇਹ ਅਨਫੋਰਚੁਨੇਟਲੀ ਅਸੀਂ ਪੱਛਮੀ ਮੁਲਕਾਂ ਦੇ ਵਿੱਚ ਵੀ ਦੇਖ ਰਹੇ ਹਾਂ। ਟਰੰਪ ਦੀ ਸਿਆਸਤ ਦਾ ਵੀ ਕਾਫੀ ਕੇਂਦਰ ਬਿੰਦੂ ਇਹੋ ਜਿਹੀ ਆ ਕਿ ਜਦੋਂ ਕੋਈ ਗੱਲ ਮੂਹਰੇ ਆਉਂਦੀ ਹੈ ਡਿਫਲੈਕਟ ਕਰ ਦਿਓ, ਕਿਤੇ ਚੈਨਲ ਚੇਂਜ ਕਰ ਦਿਓ, ਹੈ ਨਾ, ਗੱਲ ਕਿਸੇ ਹੋਰ ਪਾਸੇ ਲੈ ਜਾਓ। ਇਹੋ ਜਿਹੀ ਸਿਆਸਤ ਅਸੀਂ ਅਫਕੋਰਸ ਭਾਰਤ ਦੇ ਵਿੱਚ ਦੇਖਦੇ ਹਾਂ, ਪੰਜਾਬ ਦੇ ਵਿੱਚ ਵੀ ਦੇਖਦੇ ਹਾਂ। ਜੇ ਪੰਜਾਬ ਦੀ ਸਪੈਸੀਫਿਕਲੀ ਗੱਲ ਕਰੀਏ, ਜਿਸ ਤਰ੍ਹਾਂ ਦੀ ਭੂਮਿਕਾ ਇਸ ਵੇਲੇ ਭੂਮਿਕਾਵਾਂ ਇਸ ਵੇਲੇ ਵੱਖੋ ਵੱਖਰੀਆਂ ਸਿਆਸੀ ਧਿਰਾਂ ਨਿਭਾ ਰਹੀਆਂ ਨੇ, ਉਹਦੇ ਨਾਲ ਪੰਜਾਬ ਦਾ ਮਾਹੌਲ ਸਾਜ਼ਗਾਰ ਹੋਏਗਾ, ਸੁਖਾਵਾਂ ਹੋਏਗਾ, ਜਾਂ ਫਿਰ ਮਾਹੌਲ ਦੇ ਵਾਸਤੇ ਉਹ ਕੰਡੇ ਬੀਜਦੇ ਪਏ ਨੇ, ਮੁਸ਼ਕਲ ਮਾਹੌਲ ਬਣ ਜਾਣਾ?
ਬਿਲਕੁਲ ਜੀ, ਅਸੀਂ ਜੇ ਸਰਕਾਰ ਚੁਣਦੇ ਹਾਂ ਤੇ ਉਹ ਚੁਣਨ ਪਿੱਛੇ ਇਹੀ ਹੁੰਦਾ ਕਿ ਸਾਡੇ ਦੁੱਖਾਂ ਦਰਦਾਂ ਨੂੰ ਇਹ ਦੂਰ ਕਰੂਗੀ, ਸਾਡੀ ਮੁਸ਼ਕਲਾਂ ਦਾ ਇਹ ਹੱਲ ਕੱਢੂਗੀ, ਹੈ ਨਾ, ਸੂਬੇ ਦੇ ਵਿਕਾਸ ਲਈ, ਰੁਜ਼ਗਾਰ ਲਈ, ਆਰਥਿਕ ਤਰੱਕੀ ਲਈ, ਸਮਾਜਿਕ ਤਰੱਕੀ ਲਈ ਇਹ ਆਪਣਾ ਰੋਲ ਨਿਭਾਊਗੀ। ਇਹਨਾਂ ਕੋਲ ਰੋਸ਼ਨ ਦਿਮਾਗ ਲੋਕ ਨੇ, ਇਹਨਾਂ ਕੋਲ ਅਮਲਾ ਫਲ ਹੈ, ਇਹਨਾਂ ਕੋਲ ਤਾਕਤ ਹੈ, ਇਸ ਲਈ ਅਸੀਂ ਸਰਕਾਰ ਚੁਣਦੇ ਹਾਂ। ਫਿਰ ਅਸੀਂ ਇੱਕ ਧਿਰ ਉਹ ਵੀ ਚੁਣਦੇ ਹਾਂ ਜਿਹੜੀ ਜਿੱਤਣਾ ਚਾਹੁੰਦੀ ਸੀ ਪਰ ਜਿੱਤ ਨਹੀਂ ਪਾਈ, ਉਹ ਵਿਰੋਧੀ ਧਿਰ 'ਚ ਬੈਠ ਗਈ। ਫਿਰ ਅਸੀਂ ਉਮੀਦ ਕਰਦੇ ਹਾਂ ਕਿ ਜਿੱਥੇ ਜਿੱਥੇ ਸਰਕਾਰ ਗਲਤ ਹੋਊਗੀ ਉੱਥੇ ਉੱਥੇ ਵਿਰੋਧੀ ਧਿਰ ਉਹਨੂੰ ਦਰੁਸਤ ਕਰੂਗੀ। ਇਸ ਲਈ ਅਸੀਂ ਸੋਚਦੇ ਹਾਂ ਕਿ ਦੋ ਧਿਰਾਂ ਦੇ ਹੁੰਦੇ ਹਾਂ, ਸਾਨੂੰ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਆਪਣਾ ਰੋਲ ਨਿਭਾਤਾ। ਪਰ ਤੁਹਾਡਾ ਸਵਾਲ ਬਿਲਕੁਲ ਦਰੁਸਤ ਹੈ ਕਿ ਅੱਜ ਜਦੋਂ ਮੈਂ ਪੰਜਾਬ ਦੇ ਵਿੱਚ ਸਾਹਮਣਿਓਂ ਖੜ ਕੇ ਦੇਖਦਾ ਔਰ ਸਮੁੱਚੀ ਸਿਆਸੀ ਸਿਸਟਮ ਨੂੰ ਦੇਖਦਾ, ਸਮੁੱਚੇ ਸਿਆਸੀ ਜਮਾਤ ਨੂੰ ਦੇਖਦਾ, ਸਮੁੱਚੇ ਸਿਆਸੀ ਲੀਡਰਸ਼ਿਪ ਨੂੰ ਪੰਜਾਬ ਦੀ ਨੂੰ ਦੇਖਦਾ, ਤਾਂ ਮੈਂ ਸੋਚਣ ਲਈ ਮਜਬੂਰ ਹੁੰਦਾ ਕਿ ਕੀ ਇਹ ਸਾਡਾ ਕੁਝ ਸਵਾਰਨਾ ਚਾਹੁੰਦੇ ਆ ਕਿ ਵਿਗਾੜਨਾ ਹੀ ਚਾਹੁੰਦੇ ਆ, ਇਹ ਸੂਬੇ ਨੂੰ ਕੁਝ ਦੇਣਾ ਚਾਹੁੰਦੇ ਆ ਕਿ ਸੂਬੇ ਤੋਂ ਖੋਣਾ ਹੀ ਚਾਹੁੰਦੇ ਆ। ਮੈਂ ਕਹਿੰਦਾ ਆਪਾਂ ਲੰਬੀ ਚੌੜੀ ਪ੍ਰਕਿਰਿਆ 'ਚ ਨਾ ਜਾਈਏ। ਜਦੋਂ ਪੰਜਾਬ ਨੇ ਕਹਿੰਦੇ ਕਿ ਔਖਾ ਦੌਰ ਹੰਢਾਇਆ, ਅਸੀਂ ਉਸ ਸਮੇਂ ਬਹੁਤ ਛੋਟੀ ਉਮਰ 'ਚ ਸੀਗੇ, ਪਰ ਅਸੀਂ ਤਾਂ ਵੀ ਪੜ੍ਹਦੇ, ਸੁਣਦੇ, ਦੇਖਦੇ ਤੇ ਆ ਮਤਲਬ ਖਲੜਾ ਹੋਰਾਂ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਤੇ ਆ ਹੈ ਉਹ ਸਾਰੇ ਵਰਤਾਨ ਦੇ ਹਵਾਲੇ ਨਾਲ ਤੇ ਅੱਜ ਜਦੋਂ ਇਤਿਹਾਸ ਪੜ੍ਹਦੇ ਹਾਂ, ਕਿਤਾਬਾਂ ਪੜ੍ਹਦੇ, ਉਹ 'ਚੋਂ ਮਿਲਦਾ ਕਿ ਹਾਂ ਬਈ ਇੱਕ ਪਾਸੇ ਕਿਹਾ ਜਾ ਰਿਹਾ ਜੀ ਕਿ ਹਥਿਆਰਬੰਦ ਜੰਗ ਛੇੜੀ ਸੀ, ਦੂਏ ਪਾਸੇ ਸਾਡੀ ਖਾਕੀ ਸੀ। ਮਤਲਬ ਜੇ ਵਰਦੀ ਪਾ ਕੇ ਵੀ ਤੁਸੀਂ ਅੱਤਵਾਦ ਹੀ ਫੈਲਾਉਣਾ ਹੈ ਨਾ, ਜੇ ਤੁਸੀਂ ਗੈਂਗਸਟਰਾਂ ਮੰਗੇ ਵਿਵਹਾਰ ਕਰਨਾ, ਤਾਂ ਆਪਾਂ ਲਗਾਤਾਰ ਇਹ ਸਵਾਲ ਕਰਦੇ ਰਹੇ ਹਾਂ
ਜੀ
ਕਿ ਫਿਰ ਇਹ ਤਰੀਕਾ ਕਰ ਕੀ ਹੈ। ਤੇ ਉਸੇ ਦੇ ਵਿੱਚੋਂ ਮਤਲਬ ਲੋਕਾਂ ਨੂੰ KPS ਗਿੱਲ ਤੇ ਬਿਆਨ ਸਿੰਘ ਤੱਕ ਚੇਤੇ ਨੇ ਕਿ ਵੀ ਤੁਸੀਂ ਸਰਕਾਰਾਂ ਦੇ ਹੁੰਦਿਆਂ, ਅਹੁਦਿਆਂ ਦੇ ਹੁੰਦਿਆਂ ਤੁਸੀਂ ਉਲਟਾ ਘਾਣ ਕੀਤਾ, ਮੁੱਖ ਧਾਰਾ 'ਚ ਲਿਆਉਣ ਦੀ ਬਜਾਏ ਆਪਣੀਆਂ ਫੀਤੀਆਂ ਲਵਾਉਣ ਲਈ ਬਹੁਤ ਕੁਛ ਕੀਤਾ। ਝੂਠੇ ਸੱਚੇ ਪੁਲਿਸ ਮੁਕਾਬਲੇ ਵੱਡੀ ਇਬਾਰਤ ਪਈ ਹੈ ਇਹਦੀ। ਪਰ ਤਾਜ਼ਾ ਪਹਿਲੂ ਇਹ ਹੈ ਕਿ ਪੰਜਾਬ ਇਸ ਮੌਕੇ ਗੈਂਗਸਟਰਵਾਦ ਦੇ ਬਹੁਤ ਬੜੇ ਮਸਲੇ 'ਚੋਂ ਲੰਘ ਰਿਹਾ। ਆਏ ਦਿਨ ਘਟਨਾਵਾਂ ਉਸ ਦੌਰ ਨਾਲੋਂ ਵੀ ਦੁੱਗਣੀਆਂ ਤਿੱਗਣੀਆਂ ਘਟਨਾਵਾਂ। ਉਸ ਸਮੇਂ ਕੋਈ ਮਿਸ਼ਨ ਵੀ ਸੀ ਕੋਈ ਕਿਸੇ, ਹੁਣ ਤਾਂ ਕੋਈ ਮਿਸ਼ਨ ਨਹੀਂ, ਕੋਈ ਕੁਝ ਨਹੀਂ, ਸਿਰਫ ਲੁੱਟ ਖੋਹ ਇੱਕ ਮਿਸ਼ਨ ਹੈ। ਤੇ ਜਿਹਦੇ ਗੈਂਗਸਟਰ ਦੀ ਕਹਾਣੀ ਆਉਂਦੀ ਹੈ ਉਹਦੇ ਨਾਲ ਚਿੱਟਾ ਨਾਲ ਜੁੜਿਆ, ਨਸ਼ੇ ਦਾ ਕਾਰੋਬਾਰ ਤੇ ਨਸ਼ੇ ਦੀ ਪੂਰਤੀ ਲਈ ਹੁੰਦੀਆਂ ਲੁੱਟਾਂ ਖੋਹਾਂ, ਇਹ ਕਨੈਕਸ਼ਨ ਜੁੜਿਆ
ਜੀ।
ਪਰ ਮੈਂ ਦੋ ਧਿਰਾਂ ਨੂੰ ਸੁਣ ਰਿਹਾ ਸੀ ਵਿਜੇ ਜੀ, ਲੰਘੇ ਕੱਲ੍ਹ ਦਾ ਹਵਾਲਾ, ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਕਿ ਬਈ ਗੋਲੀ ਕਾ ਜਵਾਬ गोली से मिलेगा, है ना, गैंगस्टरों को मुका देंगे, उनके परिवारों तक को अंदर डाल देंगे। ये अरविंद केजरीवाल पंजाब च खड़ के बोल रहे हैं। दूए पासे अमरिंदर सिंह राजा बड़ी जिहड़ा पंजाब कांग्रेस का प्रधान है, ते जिहड़ा मतलब कि मनरेगा दे मसले ते कट करदा, पर मनरेगा दे मसले ते एक लाइन बोलो ते उस तों बाद गांह चलो, है ना। वो हुण तां चलो श्री फतेहगढ़ साहब विखे साहिबजादे दी सभा दे उत्ते कॉन्फ्रेंसां नहीं हुंदियां, मैं कवर करता रहा, उत्थे सियासी कॉन्फ्रेंसां हुंदियां सी, हर लीडर माइक फड़ के एक लाइन च साहिबजादियां नूं ते माता गुजरी जी नूं श्रद्धांजलि दे के अगे फिर अपना उही झूठ निरा सियासी बोलते सी। उसे तरह मनरेगा दे उत्ते कहिंदे जी असीं इकट्ठ कीता कांग्रेस ने, असीं लड़ाई लड़नी है, एक एक लाइन मनरेगा ते बोलो, ना पता ना कुछ वास्ता, ते अगे अपनी बात छू लो। ते यही केजरीवाल वाली लाइन हाँ मतलब राजा बड़े नूं दोहरा रहा सी कि गोली का जवाब गोली नाल देंगे, भूआ होवे फुफड़ होवे चाचा होवे ताया होवे गैंगस्टर जिहड़ा भी रिश्तेदार आ ठोक देंगे अंदर चक देंगे अंदर, है ना। ये सवाल है जनाब मेरा कि ये दोए धिरां नूं जे मैं ध्यान च रख के गल करा, है एक सत्ता च, एक सत्ता च आने काली आ, अकाली दल तां चलो अपने ही मसलियां च दो चार हुंदा फिर रहा है, ते सत्ताधारी धिर भी मुख मुद्दों तो भटक के किसी होर मुद्दों के उत्ते केंद्र थोड़ू फिरती है, पर जिस तरह केजरीवाल लाइन टो कर रहे हैं उही लाइन जे राजा बड़िंग टो कर रहे हैं, मतलब आम आदमी पार्टी और कांग्रेस इको लाइन ते ने, कि राजा बड़िंग नूं पता नहीं पंजाब ने किहड़ा दौर हंडाया जी, गोली का जवाब गोली, ते केजरीवाल जी जे पंजाब नूं नहीं समझ दिता बोल बोलण तो पहला पढ़ के देख लैण पंजाब का इतिहास। सो इसलिए यह सवाल पैदा हुंदा कि तुसीं इस टेक्नोलॉजी के युग के विच, इस तकनीक के युग के विच पंजाब का माहौल सवारना चाहते हो कि बिगाड़ना चाहते हो, यह सवाल खड़ा।
ਤੇ ਦੀਪਕ ਜੀ, ਜਿਹੜੇ ਆਗੂ ਵੀ ਆ ਰਹੇ ਨੇ, ਤੁਸੀਂ ਜਿਵੇਂ ਹੁਣ ਜਿਹੜੀ ਆਪਾਂ ਗੱਲ ਕਰਕੇ ਹਟਿਆ, ਤੁਸੀਂ ਕਿਹਾ ਨਾ ਵੀ ਲੋਕ ਸਰਕਾਰ ਇਸ ਕਰਕੇ ਚੁਣਦੇ ਨੇ ਵੀ ਸਾਡੀਆਂ ਇਹ ਸਮੱਸਿਆਵਾਂ ਨੇ, ਅਤੇ ਜਿਹੜੇ ਜਿਹੜੇ ਸਾਨੂੰ ਵੱਖੋ ਵੱਖਰੀਆਂ ਨੀਤੀਆਂ ਨੇ ਉਹਨਾਂ ਨੂੰ ਸੁਧਾਰ ਕੇ ਸਰਕਾਰ ਸਾਡੀ ਜਿਹੜੀ ਜ਼ਿੰਦਗੀ ਹੈ ਸੌਖੀ ਬਣਾਏਗੀ। ਹੁਣ ਸਰਕਾਰ ਦਾ ਕੰਮ ਕਰਨਾ ਆਗੂਆਂ ਨੇ, ਅਤੇ ਆਗੂ ਦਾ ਜੇ ਕੋਈ ਵਿਜ਼ਨ ਹੋਏਗਾ, ਜੇ ਉਹਨਾਂ ਦਾ ਕੋਈ ਟੀਚਾ ਹੋਏਗਾ, ਕੋਈ ਮਨੋਰਥ ਹੋਏਗਾ, ਤਾਂ ਉਹਦੇ ਮੁਤਾਬਕ ਕੰਮ ਕਰਨਗੇ। ਲੱਗਦਾ ਤਾਂ ਇਹ ਪਿਆ ਦੀਪਕ ਜੀ ਕਿ ਮਨੋਰਥ ਸਾਰੇ ਆਗੂਆਂ ਦਾ ਇਹੀ ਹੈ ਵੀ ਸੀਐਮ ਦਾ ਚਿਹਰਾ ਬਣ ਜਾਈਏ, ਬਸ ਦੌੜ ਸੀਐਮ ਦੀ ਕੁਰਸੀ ਤੱਕ ਦੀ ਆ। ਉਹ ਤੋਂ ਅੱਗੇ ਦਾ ਕੋਈ ਲੋਕ ਭਲਾਈ ਵਾਲੇ ਕੰਮ ਕਰਨ ਦਾ ਵਿਜ਼ਨ ਵੁਜ਼ਨ ਕੋਈ ਨਹੀਂ ਆ।
ਜਦੋਂ ਆਮ ਆਦਮੀ ਪਾਰਟੀ 2017 ਚ ਵਿਰੋਧੀ ਧਿਰ ਚ ਆਈ ਸੀ, ਤਦ ਉਹਨਾਂ ਦੀ ਪ੍ਰਾਪਤੀ ਸੀ ਕਿ ਪਹਿਲੀ ਵਾਰ ਕੋਈ ਐਦਾਂ ਧਿਰ ਆਈ ਹੋਵੇ ਜਿਹਦੇ ਕੋਲ ਪੂਰਾ ਥੱਲੇ ਢਾਂਚਾ ਵੀ ਨਾ ਹੋਵੇ, ਤੇ ਉਹ ਚੋਣ ਲੜੇ ਤੇ ਸਿੱਧੀ ਵਿਰੋਧੀ ਧਿਰ ਦੇ ਵਿੱਚ ਆ ਜਾਵੇ ਠੀਕ ਠਾਕ ਸੀਟਾਂ ਲੈ ਕੇ, ਪਰ ਉਹਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਚਿਹਰੇ ਤੇ ਬਹੁਤ ਨਮੋਸ਼ੀ ਸੀ। ਕਾਰਨ ਉਸ ਪਾਰਟੀ 'ਚ ਜਿਹਨੇ ਵੀ ਚੋਣ ਲੜੀ ਸੀ ਨਾ ਵਿਜੇ ਜੀ, ਹਰ ਕੋਈ ਮੁੱਖ ਮੰਤਰੀ ਬਣਨ ਦੇ ਚਾਹਵਾਂ ਨਾਲ ਚੋਣ ਲੜੀ ਸੀ, ਤੇ ਤਾਂ ਇਸ ਲਈ ਵਿਰੋਧੀ ਧਿਰ ਬਣ ਕੇ ਵੀ ਕੁਛ ਨਹੀਂ ਸੀ, ਚੋਣ ਜਿੱਤ ਕੇ ਵੀ ਕੁਛ ਨਹੀਂ ਸੀ। ਉਹ ਹਾਲ ਅੱਜ ਦੀ ਤਰੀਕ ਦੇ ਵਿੱਚ ਫਿਰ ਹਾਵੀ ਆ ਪੰਜਾਬ ਦੇ ਵਿੱਚ। ਦੇਖੋ ਲੈ ਦੇ ਕੇ ਜੇ ਕੋਈ ਇਸ ਮਾਮਲੇ 'ਚ ਨਿਸ਼ਚਿੰਤ ਆ ਤਾਂ ਉਹ ਸੁਖਬੀਰ ਸਿੰਘ ਬਾਦਲ ਹੈ ਕਿ ਕੋਈ ਗੱਲ ਨਹੀਂ, ਬਾਪੂ ਦੇ ਹੁੰਦੇ ਤਾਂ ਵਾਰੀ ਨਹੀਂ ਆਈ, ਹੁਣ ਤਾਂ ਆਪਾਂ ਨੂੰ ਕੋਈ ਚੈਲੰਜ ਹੀ ਨਹੀਂ ਗਾ, ਜਿਹੜੇ ਮਾੜੇ ਮੋਟੇ ਸੀ ਆਪਾਂ ਖੁੱਡੇ ਲਾਏ ਹੋਏ ਨੇ, ਬਾਹਰ ਕੀਤੇ ਹੋਏ ਨੇ, ਹੈ ਨਾ, ਆਪਾਂ ਇਕੱਲੇ ਹੀ ਹਾਂ, ਜੇ ਆ ਗਈ ਤਾਂ ਆਪਾਂ ਬਣਾ, ਨਾ ਆਈ ਤਾਂ ਆਪਾਂ ਬਣੇ ਹੋਈ ਹਾਂ ਜੋ ਹੈਗੇ ਹਾਂ, ਇਸ ਲਈ ਕੋਈ ਚੱਕਰ ਨਹੀਂ, ਉੱਥੇ ਤਾਂ ਵਨ ਮੈਨ ਸ਼ੋ ਹੈ। ਇਸ ਮੌਕੇ ਜੇ ਕਿਹੜੀ ਧਿਰ ਸਭ ਤੋਂ ਵੱਧ ਉਮੀਦ ਪਾਲ ਕੇ ਬੈਠੀ ਹੈ ਕਿ ਅਸੀਂ ਸਰਕਾਰ ਚ ਰਹੇ, ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਹੈ ਕਾਂਗਰਸ ਦੇ ਹਵਾਲੇ ਨਾਲ ਕਿ ਕਾਂਗਰਸ 6-6, 7-7 ਮੁੱਖ ਮੰਤਰੀ ਦੇ ਉਮੀਦਵਾਰ ਤੁਰੇ ਫਿਰਦੇ ਨੇ। ਅੱਜ ਫਿਰ ਬਲਾਚੌਰ ਤੋਂ ਲੈ ਕੇ ਰੈਲੀਆਂ ਹੋ ਰਹੀਆਂ ਨੇ ਜੀ, ਇੱਕ ਥਾਂ ਸੁਖਜਿੰਦਰ ਰੰਧਾਵਾ ਬੋਲ ਰਿਹਾ ਹੈ ਅਸੀਂ ਕੋਈ ਨਹੀਂ ਬਣਨਾ ਜੀ ਕਿਸੇ ਨੇ ਮੁੱਖ ਮੰਤਰੀ, ਹੈ ਨਾ, ਅਸੀਂ ਤਾਂ ਜੀ ਬਸ ਸਰਕਾਰ ਬਣਾਉਣੀ ਆ ਬਘੇਲ ਸਾਹਿਬ, ਹੈ ਸਾਡੇ ਚੋਂ ਮੁੱਖ ਮੰਤਰੀ ਦਾ ਕੋਈ ਲੜਾਈ ਨਹੀਂ, ਹੈ ਜਿਹਨੂੰ ਮਰਜ਼ੀ ਬਣਾ ਦਿਓ, ਮਤਲਬ ਇਹ ਗੱਲ ਕਹਿਣੀ ਕਿਉਂ ਪੈ ਰਹੀ ਹੈ? ਥੋੜੀ MLA ਆ ਗਏ, ਜਦੋਂ MLA ਜਿੱਤ ਕੇ ਆ ਜਾਣ ਬਹੁਮਤ ਜੋਗੇ, ਉਹਨਾਂ ਦੀ ਬੈਠਕ 'ਚ ਕਹੋ ਗੱਲ ਕਿ ਜੀ ਅਸੀਂ ਤਾਂ ਇਹ ਮੁੱਦਿਆਂ ਲਈ ਆਏ ਹਾਂ, ਜਿਹਨੂੰ ਮਰਜ਼ੀ ਸਾਡਾ ਲੀਡਰ ਚੁਣ ਲਓ, ਵਿਧਾਇਕ ਦਲ ਦਾ ਬਣਾ ਲਓ ਜਿਹਨੂੰ ਮੁੱਖ ਮੰਤਰੀ, ਅਜੇ ਤੁਸੀਂ MLA ਨੀ ਪਿੰਡ ਬਸਿਆ ਨੀ, ਹੈ ਨਾ, ਗੱਲਾਂ ਕਹੀ ਜੀਆਂ ਨੇ ਪਹਿਲਾਂ ਹੀ ਕਿਉਂ? ਇਹਦਾ ਮਤਲਬ ਤੁਹਾਡੇ ਮਨ ਦੇ ਅੰਦਰ ਕਿਤੇ ਨਾ ਕਿਤੇ ਪਈ ਹੈ ਟੀਸ ਕਿ ਭਾਈ ਮੈਂ ਉਪ ਮੁੱਖ ਮੰਤਰੀ ਰਹਿ ਗਿਆ, ਮੁੱਖ ਮੰਤਰੀ ਬਣਦਾ ਬਣਦਾ ਰਹਿ ਗਿਆ, ਦੂਏ ਪਾਸੇ ਰਾਜਾ ਬੜੀ ਅਸੀਂ ਮੁੱਖ ਮੰਤਰੀ ਦੀ ਕੋਈ ਲੜਾਈ ਨਹੀਂ ਜੀ ਸਾਡੇ 'ਚ, ਮੈਂ ਨਹੀਂ ਬਣਨਾ ਮੁੱਖ ਮੰਤਰੀ, ਨਾ ਬਣਾਇਓ ਮੈਨੂੰ, ਪੰਜਾਬ ਦੇ ਮੁੱਦਿਆਂ ਲਈ ਜਿਹੜਾ ਲੜੂ ਜਿਹੜਾ ਮਰਜ਼ੀ ਬਣ ਜਾਵੇ। ਪਰ ਲੰਘੇ ਦਿਨ ਉਹੀ ਵੀ ਕਹਿ ਰਹੇ ਸੀ ਕਿ ਜਿਹੜਾ ਆਪਣੇ ਆਪ ਨੂੰ ਪੇਸ਼ ਕਰ ਰਿਹਾ ਵੀ ਉਹ ਵੀ ਠੀਕ ਨਹੀਂ, ਮਤਲਬ ਇਹਦਾ ਮਤਲਬ ਚੰਨੀ ਦੇ ਤਰੀਕਾਕਾਰ ਤੋਂ ਡਰ ਵੀ ਲੱਗ ਰਿਹਾ ਇਹਨਾਂ ਨੂੰ।
ਜੀ
ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਹੀ ਪੇਸ਼ ਕਰ ਰਿਹਾ, ਸਰਕਾਰ ਆਉਣ ਤੇ ਭਗਵੰਤ ਮਾਨ ਨੂੰ ਅੰਦਰ ਕਰਾਂਗੇ, ਭਗਵੰਤ ਮਾਨ ਨੂੰ ਤੁਹਾਡੀ ਕਚਹਿਰੀ 'ਚ ਖੜਾ ਕਰਾਂਗੇ। ਇਹ ਪ੍ਰਤਾਪ ਬਾਜਵਾ ਵੀ ਅਜੇ ਕਿਹੜੀ ਸਰਕਾਰ ਆ ਗਈ ਤੇ ਇਹ ਕਿਹੜੇ ਫੈਸਲਾ ਜਿਹੜਾ ਤੁਸੀਂ ਪਹਿਲਾਂ ਹੀ ਆ, ਤੁਹਾਡੇ ਕੋਲ ਕੋਈ ਸਬੂਤ ਤੱਥ ਕੀ ਨੇ ਜਿਹਦੇ ਆਧਾਰ ਤੇ ਤੁਸੀਂ ਇਹ ਬੋਲੀ ਜਾਂਦੇ ਹੋ?
ਜੀ
ਪਰ ਮੁੱਖ ਮੰਤਰੀ ਦੇ ਚਿਹਰੇ ਕਾਂਗਰਸ ਸਭ ਤੋਂ ਵੱਧ ਨੇ, ਇਹਦੀ ਗੱਲ ਆਪਾਂ ਲਗਾਤਾਰ ਕਰਦੇ ਹਾਂ, ਪਰ ਮਸਲਾ ਤਾਂ ਸੱਤਾਧਾਰੀ ਧਿਰ 'ਚ ਆ ਕੇ ਪੇਸ਼ ਫਸ ਗਿਆ ਜਨਾਬ ਨਵਾਂ। ਸੱਤਾਧਾਰੀ ਧਿਰ ਦੇ ਵਿੱਚ ਹੁਣ ਜਿਸ ਕਦਰ ਕਾਰਪੋਰੇਟ ਘਰਾਣਾ ਹਾਵੀ ਹੋ ਰਿਹਾ ਹੈ, ਜਿਸ ਤਰ੍ਹਾਂ ਵਪਾਰੀ ਵਰਗ ਹਾਵੀ ਹੋ ਰਿਹਾ, ਦੇਖੋ ਇੱਕ ਪਾਸੇ ਪਹਿਲੂ ਬਣਦਾ ਹੈ ਕਿ ਪੰਜਾਬ 'ਚ ਜੀ ਜੱਟ ਸਿੱਖ ਦਾ ਦਬਦਬਾ ਹੈ, ਜੱਟ ਸਿੱਖ 'ਚੋਂ ਹੀ ਮੁੱਖ ਮੰਤਰੀ ਬਣਦਾ ਹੈ, ਸੁਨੀਲ ਜਾਖੜੇ ਦਰਦ ਚੁੱਕੀ ਫਿਰਦੇ ਹੋਏ ਬੀਜੇਪੀ ਤੱਕ ਚਲੇ ਗਏ ਕਿ ਮੈਂ ਬਣਦਾ ਬਣਦਾ ਰਹਿ ਗਿਆ ਜੀ, ਮੇਰੇ ਬਾਰੇ ਇਹ ਕਹਿ ਕੇ ਰੋਕਤਾ ਜਦੋਂ ਕਿ ਇਹੋ ਜਿਹੀ ਕੋਈ ਪਹਿਲੂ ਨਹੀਂ ਸੀ। ਦੂਜੇ ਪਾਸੇ ਕਦੇ ਆਮ ਆਦਮੀ ਪਾਰਟੀ ਕਦੇ ਬੀਜੇਪੀ ਇਸ ਨੁਕਤੇ ਤੇ ਜਾਣ ਨੂੰ ਫਿਰਦੀ ਹੈ ਕਿ ਪੰਜਾਬ 'ਚ 30-32% ਹਿੰਦੂ ਹੈਗਾ ਜੀ, 30-32% ਦਲਿਤ ਭਾਈਚਾਰਾ ਹੈਗਾ, ਇੱਧਰ ਨੂੰ ਚਲੇ ਜਾਈਏ, ਇਹਨਾਂ ਦੇ ਹਵਾਲੇ ਨਾਲ ਜਾਈਏ। ਪਰ ਅੱਜ ਇੱਕ ਨਵੇਂ ਨੁਕਤੇ ਤੇ ਚਰਚਾ ਨਿਕਲੀ ਹੈ ਕਿ ਪੰਜਾਬ 'ਚ 42-43% ਵਪਾਰੀ ਵਰਗ ਹੈਗਾ। ਹੁਣ ਵਪਾਰੀ ਵਰਗ 'ਚ ਇਕੱਲਾ ਸ਼ਹਿਰੀ ਔਰ ਹਿੰਦੂ ਵਰਗ ਨਹੀਂ ਹੈ, ਵਪਾਰੀ ਵਰਗ 'ਚ ਛੋਟੇ ਦੁਕਾਨਦਾਰ ਤੋਂ ਲੈ ਕੇ ਛੋਟੇ ਕਾਰੀਗਰ ਤੋਂ ਲੈ ਕੇ ਬੜੀਆਂ ਧਿਰਾਂ ਸਭ ਨੂੰ ਮਿਲਾ ਰਹੇ, ਇਹਨਾਂ 'ਚ ਵੱਖੋ ਵੱਖ ਮਤਲਬ ਪਿੰਡਾਂ ਵਾਲੇ ਲੋਕ, ਵੱਖੋ ਵੱਖ ਸ਼ਹਿਰਾਂ ਵਾਲੇ ਲੋਕ, ਵੱਖੋ ਵੱਖ ਧਰਮਾਂ ਜਾਤਾਂ ਵਾਲੇ ਲੋਕ ਸਾਰੇ ਆਉਂਦੇ ਨੇ।
ਜੀ
ਇਹ ਓਵਰਆਲ ਉਹਨੂੰ ਇੱਕ ਵੋਟ ਬੈਂਕ ਬਣਾ ਕੇ ਅੱਗੇ ਵਧਣ ਦੀ ਕਵਾਇਤ 'ਚ ਨਜ਼ਰ ਆ ਰਹੀ ਆ। ਉਈ ਥੋੜਾ ਮਤਲਬ ਕਿ ਕਿਸੇ ਉਦਯੋਗਪਤੀ ਨੂੰ ਦਿੱਲੀ ਵੀ ਭੇਜ ਦਿਓ ਤੇ ਦਿਖਾਓ ਇਹ ਕਿ ਲਓ ਜੀ ਤੁਹਾਡੇ 'ਚੋਂ ਭੇਜਿਆ, ਜਦ ਕਿ ਪੈਸੇ ਦੀ ਖਣਕ ਵਾਲੇ ਨੇ ਸਾਰੇ। ਪਰ ਆ ਸੰਜੀਵ ਅਰੋੜਾ ਨੂੰ ਜਿਵੇਂ ਤਰੱਕੀ ਮਿਲ ਰਹੀ ਆ, ਉਵੇਂ ਇਹ ਵੀ ਚਰਚਾ ਹੈ ਕਿ ਉਹ ਤਾਂ ਹੁਣੇ ਉਪ ਮੁੱਖ ਮੰਤਰੀ ਬਣ ਗਿਆ ਨਾਂ ਲਾਉਂਦੇ ਆ, ਕੀ ਇਹ ਤਾਂ ਨਹੀਂ ਗਾ ਕਿ ਅਗਲੀ ਵਾਰ ਚਿਹਰੇ ਦੇ ਉੱਤੇ ਲੜਾਈ ਭਗਵੰਤ ਮਾਨ ਦੇ ਨਾਂ ਤੇ ਹੋਵੇ ਤੇ ਮੁੱਖ ਮੰਤਰੀ ਦਾ ਸਿਹਰਾ ਕੇਜਰੀਵਾਲ ਸੰਜੀਵ ਅਰੋੜਾ ਦੇ ਸਜਾਉਣਾ ਫਿਰਦੇ ਹੋਣ, ਇਹ ਵੀ ਅੰਦਰ ਚੱਲ ਪਈ ਹੈਗਾ। ਸੋ ਇਸ ਲਈ ਇੱਥੇ ਵੀ ਮੁੱਖ ਮੰਤਰੀ ਦੇ ਚਿਹਰੇ ਦਾ ਮਸਲਾ ਖੜਾ ਕਿ ਕਿਤੇ 227 'ਚ ਬਦਲ ਤਾਂ ਨਹੀਂ ਦਿੱਤਾ ਜਾਊਗਾ, ਕਿਉਂਕਿ ਭਗਵੰਤ ਮਾਨ ਸਰਕਾਰ 'ਚ ਹੁੰਦਿਆਂ ਇਹ ਪੇਸ਼ ਕਰਨ ਲੱਗੇ ਪਏ ਨੇ ਕਿ ਮੈਂ ਹੀ ਚਿਹਰਾ, ਮੈਂ ਹੀ ਪ੍ਰਮਾਣਿਤ ਚਿਹਰਾ, ਲੋਕ ਮੇਰੇ ਨਾਲ ਨੇ, ਕੇਜਰੀਵਾਲ ਜੀ ਭੁਲੇਖੇ 'ਚ ਨਾ ਰਹੋ ਕਿਤੇ। ਉਹ ਇਹ ਵੀ ਜਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਕੇਜਰੀਵਾਲ ਦੇ ਸਾਹਮਣੇ ਵਾਰ ਵਾਰ ਕਿ ਉਹਨਾਂ ਨੂੰ ਇਹ ਜਚਾਉਣਾ ਪੈ ਰਿਹਾ, ਕਿ ਉਹਨਾਂ ਨੂੰ ਸੰਜੀਵ ਅਰੋੜਾ ਤੋਂ ਚੁਣੌਤੀ ਮਿਲ ਰਹੀ ਆ, ਕੀ ਕੇਜਰੀਵਾਲ ਕੁਝ ਹੋਰ ਸੋਚਣ ਲੱਗੇ ਨੇ। ਬੇਸ਼ੱਕ ਹੁਣ ਆਹ ਸਾਲ ਤਾਂ ਖਤਰਾ ਲੰਘ ਗਿਆ, ਆਪਾਂ ਲਗਾਤਾਰ ਗੱਲ ਹੁੰਦੀ ਹੈ ਕਿ ਕਦੇ ਵੀ ਬਦਲੇ ਜਾਣ ਦੀ ਕਵਾਇਦ ਆ। ਉਈ ਥੋੜਾ ਅਗਲਾ ਨਾਰਾਜ਼ ਹੋ ਕੇ, ਬਿਮਾਰ ਹੋ ਕੇ, ਕਦੇ ਮੰਜੇ ਤੇ ਪੈ ਗਿਆ, ਕਦੇ ਘਰੇ ਕੁੰਡੀ ਲਾ ਲਈ, ਉਹ ਸਾਰਾ ਕੁਝ ਇਸੇ ਲਈ ਹੁੰਦਾ ਆ। ਪਰ ਹੁਣ ਆਹ 7-8 ਮਹੀਨੇ ਜਿਹੜੇ ਰਹਿ ਗਏ ਤਾਂ ਲੰਘ ਜਾਣੇ ਆ ਭਗਵੰਤ ਮਾਨ ਜੀ ਦੇ ਬਤੌਰ ਮੁੱਖ ਮੰਤਰੀ, ਪਰ ਅਗਲੀ ਵਾਰ ਲਈ ਉਹਨਾਂ ਨੂੰ ਵੀ ਚੁਣੌਤੀ ਆ, ਉਹ ਵੀ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਦੇ ਵਿੱਚ ਨਵੇਂ ਸਿਰਿਓਂ ਸ਼ਾਮਲ ਹੋਣਗੇ, ਕਿਉਂਕਿ ਸੰਜੀਵ ਅਰੋੜਾ ਨੂੰ ਟੱਕਰ ਦਿੰਦਾ ਨਜ਼ਰ ਆਉਣ ਲੱਗਿਆ।
ਦੀਪਕ ਜੀ, ਇਹ ਦੱਸਿਓ ਪੰਜਾਬ ਸਮੇਤ 7 ਸੂਬਿਆਂ ਦੇ ਵਿੱਚ ਇੱਕ ਧਮਕੀ ਭੇਜੀ ਗਈ ਹੈ ਕਿ ਜਿਹੜੀਆਂ ਅਦਾਲਤਾਂ ਨੇ ਉਹਨਾਂ ਨੂੰ ਉਡਾ ਦਿੱਤਾ ਜਾਏਗਾ। ਪਹਿਲਾਂ ਸਕੂਲਾਂ ਦੀ ਇਸ ਤਰ੍ਹਾਂ ਦੀਆਂ ਧਮਕੀਆਂ ਸੁਣਨ ਨੂੰ ਮਿਲੀਆਂ, ਹੁਣ ਅਦਾਲਤਾਂ ਬਾਰੇ ਕੀ ਵੇਰਵਾ ਜੀ ਅੱਜ ਦੀ ਇਸ ਅਪਡੇਟ ਦਾ?
ਬਿਲਕੁਲ ਜੀ, ਇਹ ਲਗਾਤਾਰ ਇਹ ਮਾਮਲਾ ਰੁਕ ਨਹੀਂ ਰਿਹਾ। ਪਹਿਲਾਂ ਆਪਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਵਾਲੇ ਨਾਲ ਵੀ ਗੱਲ ਕੀਤੀ ਸੀ, ਫਿਰ ਸਕੂਲਾਂ ਦੀ ਵਾਰੀ ਆਉਣ ਲੱਗ ਪਈ ਜੀ, ਅੰਮ੍ਰਿਤਸਰ ਦਾ ਮਾਮਲਾ, ਜਲੰਧਰ ਦਾ ਮਾਮਲਾ, ਪਟਿਆਲੇ ਦਾ ਮਾਮਲਾ ਜੀ, ਫਿਰ ਆਪਾਂ ਚੰਡੀਗੜ੍ਹ ਦੀ ਅਦਾਲਤ ਦਾ ਪਹਿਲੂ ਵੀ ਆਇਆ, ਫਿਰ ਕੁਝ ਲੀਡਰਾਂ ਦੇ ਮਸਲੇ ਵੀ ਆਏ, ਤੇ ਆ ਹੁਣ ਅਦਾਲਤੀ ਪ੍ਰਕਿਰਿਆ ਸ਼ੁਰੂ ਹੋ ਗਈ। ਅਦਾਲਤ ਵੀ ਪੰਜਾਬ ਦੀਆਂ ਅਦਾਲਤਾਂ ਹੀ ਨਹੀਂ, ਦੇਸ਼ ਦੇ 7 ਸੂਬਿਆਂ ਦੀਆਂ ਅਦਾਲਤਾਂ ਨੂੰ ਇੱਕੋ ਦਿਨ ਇੱਕੋ ਸਮੇਂ ਈਮੇਲ ਦੇ ਰਾਹੀਂ ਉਡਾਉਣ ਦੀਆਂ ਧਮਕੀ ਭਰੀਆਂ ਈਮੇਲਸ ਆਉਂਦੀਆਂ ਨੇ, ਔਰ ਇਹ ਈਮੇਲ ਵੀ ਅਧਿਕਾਰਤ ਈਮੇਲ ਤੇ ਈਮੇਲ ਆਉਂਦੀਆਂ ਨੇ। ਸਵਾਲ ਇਹ ਹੈ ਕਿ ਜੇਕਰ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਬਾਰੇ ਕੁਝ ਗਲਤ ਵੀਡੀਓ ਬਣਾ ਕੇ ਪਾਈਆਂ ਹੈ AI ਨਾਲ ਬਣਾ ਕੇ, ਜਾਂ ਫਿਰ ਉਹਨਾਂ ਨੂੰ ਉਡਾਉਣ ਦੀਆਂ ਧਮਕੀਆਂ ਈਮੇਲ ਤੇ ਭੇਜੀਆਂ, ਜੇ ਉੱਥੇ ਤੱਕ ਸਿਸਟਮ ਸਾਡਾ ਪਹੁੰਚਿਆ ਹੁੰਦਾ, ਉਹਨੂੰ ਨਕੇਲ ਕਸੀ ਹੁੰਦੀ, ਕਟਹਿਰੇ 'ਚ ਖੜਾ ਕੀਤਾ ਹੁੰਦਾ, ਸਲਾਖਾਂ ਪਿੱਛੇ ਡੱਕੇ ਹੁੰਦੇ, ਤਾਂ ਬਾਕੀਆਂ ਨੂੰ ਕੰਨ ਹੋ ਜਾਂਦੇ। ਪਰ ਸਕੂਲਾਂ ਦੀ ਵਾਰੀ ਹੈ ਤਾਂ ਅਸੀਂ ਸਕੂਲ ਖਾਲੀ ਕਰਾਉਣਗੇ,
ਜੀ
ਸਾਨੂੰ ਈਮੇਲ ਤੇ ਯਕੀਨ ਸੀ, ਆਪਣੀ ਸਿਕਿਉਰਿਟੀ ਤੇ ਆਪਣੇ ਸਿਸਟਮ ਤੇ ਯਕੀਨ ਨਹੀਂ ਸੀ, ਇਹਦਾ ਮਤਲਬ ਇਹਦਾ ਮਤਲਬ ਕਿਤਨਾ ਕਿਤੇ ਕਮਜ਼ੋਰੀਆਂ ਹੈਗੀਆਂ, ਤਾਂ ਸਾਨੂੰ ਸ਼ੰਕੇ 'ਚ ਹੋਵੇ ਕਿ ਕੁਛ ਵੀ ਹੋ ਸਕਦਾ।
ਜੀ
ਇਹਦਾ ਮਤਲਬ ਸਾਡੀਆਂ ਏਜੰਸੀਆਂ ਕੋਲ ਉਹ ਰਿਪੋਰਟ ਨਹੀਂ ਹੈ ਜੋ ਉਹਨਾਂ ਦੀ ਜਿੱਥੇ ਤੱਕ ਪਹੁੰਚ ਹੈ ਉਹ ਸਿਸਟਮ, ਚਾਹੇ ਆਪਾਂ ਉਦਣ ਵੀ ਗੱਲ ਕਰ ਰਹੇ ਸੀ ਕਿ ਜੇ ਇਹਦੇ ਪਿੱਛੇ ਕੋਈ ਸ਼ਰਾਰਤ ਕਰ ਰਿਹਾ ਤਾਂ ਵੀ ਸਾਡੀ ਨਾਕਾਮੀ ਹੈ, ਤੇ ਜੇ ਸੱਚਮੁੱਚ ਕੋਈ ਸਾਡੇ ਨਾਲ ਖੇਡ ਰਿਹਾ ਤਾਂ ਵੀ ਸਾਡੀ ਨਾਕਾਮੀ ਹੈ, ਔਰ ਜੇ ਸਾਡਾ ਧਿਆਨ ਭਟਕਾ ਕੇ ਕੱਲ੍ਹ ਨੂੰ ਕੋਈ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ, ਫਿਰ ਵੀ ਅਸੀਂ ਉਸ ਤੱਕ ਨਹੀਂ ਪਹੁੰਚ ਪਾ ਰਹੇ, ਫਿਰ ਹੋਰ ਵੀ ਵੱਡੀ ਨਾਕਾਮੀ ਹੈ। ਵਿਜੇ ਜੀ, ਇਹ ਕਿਵੇਂ ਹੋ ਸਕਦਾ ਕਿ ਤੁਹਾਡੇ ਦਰਜਨਾਂ ਸਕੂਲਾਂ ਨੂੰ ਈਮੇਲ ਦੀਆਂ ਧਮਕੀਆਂ ਆ ਜਾਣ, ਤੁਸੀਂ ਸਕੂਲ ਖਾਲੀ ਕਰਾ ਕੇ ਜਾਂਚ ਕਰਾ ਲਵੋ ਤੇ ਤੁਸੀਂ ਕਹੋ ਜੀ ਅਸੀਂ ਕਾਰਵਾਈ ਕਰ ਰਹੇ ਹਾਂ, ਅਜੇ ਤੱਕ ਲੋਕਾਂ ਨੂੰ ਕੱਟ ਸੱਚ ਪਤਾ ਹੀ ਨਾ ਲੱਗੇ,
ਜੀ
ਅਜੇ ਤੱਕ ਕੋਈ ਬੰਦਾ ਕਟਹਿਰੇ 'ਚ ਨਾ ਆਵੇ, ਤੇ ਫਿਰ ਹਿੰਮਤ ਤਾਂ ਵੱਧਦੀ ਹੈ। ਸੋ ਹੁਣ ਜਿਹੜੀ ਤਾਜ਼ੀ ਸਥਿਤੀ ਹੈ ਉਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਫਿਰੋਜ਼ਪੁਰ, ਲੁਧਿਆਣਾ, ਮੋਗਾ, ਰੋਪੜ, ਸ਼੍ਰੀ ਅਨੰਦਪੁਰ ਸਾਹਿਬ, ਹੈ ਨਾ, ਇਹਨਾਂ ਅਦਾਲਤਾਂ ਨੂੰ, ਕੰਪਲੈਕਸਾਂ ਨੂੰ ਖਾਲੀ ਕਰਾਉਣਾ ਪੈ ਗਿਆ ਕਿਉਂਕਿ ਈਮੇਲ ਆ ਗਈ ਜੀ। ਮਤਲਬ ਕੇਸ ਵੀ ਰੁਕ ਗਏ, ਸੁਣਵਾਈ ਵੀ ਰੁਕ ਗਈ, ਵਕੀਲਾਂ ਦੇ ਚੈਂਬਰ ਵੀ ਖਾਲੀ ਹੋ ਗਏ, ਟਾਈਪਿਸਟਾਂ ਦੇ ਖੋਖੇ ਵੀ ਖਾਲੀ ਹੋ ਗਏ, ਲੋਕਾਂ ਨੂੰ ਬਾਹਰ ਕਰ ਦਿੱਤਾ ਗਿਆ, ਛੱਤਾਂ ਤੋਂ ਲੈ ਕੇ ਟੈਂਕੀਆਂ ਤੱਕ, ਵਿਹੜਿਆਂ ਤੱਕ, ਕਾਗਜ਼ ਪੱਤਰਾਂ ਤੱਕ, ਖਾਨਿਆਂ ਤੱਕ, ਅਲਮਾਰੀਆਂ ਤੱਕ, ਸਭ ਕੁਝ ਜਾਂਚਿਆ। ਬੇਸ਼ੱਕ ਪਰਮਾਤਮਾ ਦੀ ਮਿਹਰ ਹੈ ਕਿ ਕੋਈ ਅਜਿਹੀ ਚੀਜ਼ ਨਹੀਂ ਮਿਲੀ, ਪਰ ਇਹ ਮਾਮਲਾ ਇਕੱਲਾ ਪੰਜਾਬ ਦੀਆਂ ਇਹਨਾਂ ਅਦਾਲਤਾਂ ਤੱਕ ਨਹੀਂ ਸੀ।
ਜੀ
ਹਿਮਾਚਲ ਦੀ ਹਾਈ ਕੋਰਟ ਨੂੰ ਉਡਾਉਣ ਦੀ ਧਮਕੀ ਹੈ, ਇਸੇ ਤਰ੍ਹਾਂ ਪਟਨਾ ਦੀ ਅਦਾਲਤ ਨੂੰ ਉਡਾਉਣ ਦੀ ਧਮਕੀ। ਸੋ ਪੰਜਾਬ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹੈ ਨਾ, ਬਿਹਾਰ, ਹੈ, ਉੜੀਸਾ, ਕੇਰਲਾ, ਇੱਦਾਂ ਹਿਮਾਚਲ, ਮਤਲਬ ਇਹਨਾਂ 7 ਸੂਬਿਆਂ ਦੇ ਕਰੀਬ ਜਿਹੜੀਆਂ ਈਮੇਲ ਭਰੀਆਂ ਧਮਕੀਆਂ ਆਈਆਂ ਸਾਡੀਆਂ ਕੇਂਦਰੀ ਏਜੰਸੀਆਂ ਤੋਂ ਲੈ ਕੇ ਸੂਬੀ ਏਜੰਸੀਆਂ ਨੂੰ ਆਪਸੀ ਤਾਲਮੇਲ ਨਾਲ ਇਸ ਗੱਲ 'ਤੇ। ਔਰ ਇਹ ਤਾਂ ਟੈਕਨੋਲੋਜੀ ਦਾ ਯੁੱਗ ਹੈ,
ਜੀ
ਇਸ ਯੁੱਗ 'ਚ ਜੇ ਅਸੀਂ ਇਹ ਵੀ ਟਰੈਕ ਨਹੀਂ ਅਜੇ ਤੱਕ ਕਰ ਪਾ ਰਹੇ ਕਿ ਈਮੇਲ ਆ ਕਿੱਥੋਂ ਰਹੀ ਹੈ, ਕੌਣ ਕਰ ਰਿਹਾ, ਉਹਦੇ ਪਿੱਛੇ ਮਨਸ਼ਾ ਕੀ ਹੈ, ਔਰ ਅਸੀਂ ਲੋਕਾਂ ਨੂੰ ਯਕੀਨ ਨਹੀਂ ਦਵਾ ਪਾ ਰਹੇ ਕਿ ਫੇਕ ਨੇ ਜਾਂ ਇਹ ਅਸਲੀ ਨੇ ਜਾਂ ਕਿਹੜੀ ਧਿਰਦੀਆਂ ਨੇ, ਇਹਦੇ ਪਿੱਛੇ ਕੀ ਸਾਜਿਸ਼ ਹੈ, ਕੀ ਮਨਸ਼ਾ ਹੈ, ਤਾਂ ਫਿਰ ਇਹ ਕਿਤੇ ਨਾ ਕਿਤੇ ਸਾਡੀ ਕਮਜ਼ੋਰੀ ਉਜਾਗਰ ਹੁੰਦੀ ਹੈ, ਜਿਹਦਾ ਫਿਰ ਇਹ ਸਿਸਟਮ ਅਜਿਹੀਆਂ ਸ਼ਰਾਰਤੀ ਤਰ੍ਹਾਂ ਫਾਇਦਾ ਚੁੱਕਦੀਆਂ। 7 ਦੇ ਕਰੀਬ ਸੂਬਿਆਂ ਨੂੰ ਅਜਿਹੀਆਂ ਈਮੇਲ ਆਈਆਂ, ਜਿਹਨੇ ਇੱਕ ਵਾਰ ਫਿਕਰ ਵਧਾਇਆ ਜੀ।
ਜੀ ਟੈਕਨੋਲੋਜੀ ਦਾ ਪੰਗਾ ਹੀ ਇਹ ਹੈ ਜੀ, ਜਿਹੜੇ ਸਾਡੇ ਸਰਕਾਰੀ ਤੰਤਰ ਨੇ, ਸਾਡੀ ਲਾਅ ਇਨਫੋਰਸਮੈਂਟ ਆ, ਕਾਨੂੰਨੀ ਪ੍ਰਣਾਲੀ ਬਹੁਤ ਪਿੱਛੇ ਰਹਿ ਜਾਂਦੀ ਆ, ਜਿਹੜੇ ਠੱਗ ਨੇ ਉਹ ਕਿਤੇ ਅੱਗੇ ਨਿਕਲ ਜਾਂਦੇ ਨੇ।
ਬਿਲਕੁਲ
ਜੀ, ਦੀਪਕ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਅਗਲੇ ਹਫ਼ਤੇ ਫੇਰ ਗੱਲ ਕਰਦੇ ਹਾਂ, ਤੁਹਾਡਾ ਵੀਕਐਂਡ ਖੁਸ਼ਗਵਾਰ ਰਹੇ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ,
ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ,
ਥੈਂਕ ਯੂ।
ਸਤਿ ਸ਼੍ਰੀ ਅਕਾਲ।